ਦੋਸਤੋ, ਆਸਟ੍ਰੇਲੀਆ ਵਿੱਚ ਸਹਿਮਤੀ ਤੋਂ ਬਿਨਾਂ ਕੋਈ ਜਿਨਸੀ ਗਤੀਵਿਧੀ ਇੱਕ ਕਾਨੂੰਨੀ ਅਪਰਾਧ ਹੈ, ਭਾਵੇਂ ਇਹ ਅਸਲ ਜੀਵਨ ਵਿੱਚ ਹੋਵੇ ਜਾਂ ਔਨਲਾਈਨ। ਕੁਝ ਅਧਿਕਾਰ ਖੇਤਰਾਂ ਵਿੱਚ ਜਿਨਸੀ ਹਮਲੇ 'ਤੇ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਇਹ ਸਾਬਤ ਕਰਨਾ ਜ਼ਰੂਰੀ ਹੁੰਦਾ ਹੈ ਕਿ ਉਹਨਾਂ ਨੇ ਜਿਨਸੀ ਗਤੀਵਿਧੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਹਿਮਤੀ ਪ੍ਰਾਪਤ ਕੀਤੀ ਸੀ। ਤਾਂ ਫਿਰ ਇਹ ਕਿਵੇਂ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਤੁਸੀਂ ਸਹਿਮਤੀ ਨਾਲ ਜਿਨਸੀ ਸੰਬੰਧ ਬਣਾ ਰਹੇ ਹੋ? ਆਓ ਜਾਣਦੇ ਹਾਂ ਇਸ ਤਫਸੀਲੀ ਰਿਪੋਰਟ ਵਿੱਚ। ਆਸਟ੍ਰੇਲੀਅਨ ਨੈਸ਼ਨਲ ਡੋਮੈਸਟਿਕ ਫੈਮਿਲੀ ਐਂਡ ਸੈਕਸ਼ੁਅਲ ਵਾਇਲੈਂਸ ਕਾਉਂਸਲਿੰਗ ਸਰਵਿਸਿਜ਼, ਜਿਸ ਨੂੰ ਕਿ ਆਮ ਤੌਰ 'ਤੇ 1800 ਰਿਸਪੈਕਟ ਹੈਲਪਲਾਈਨ ਵਜੋਂ ਵੀ ਜਾਣਿਆ ਜਾਂਦਾ ਹੈ, ਦੇ ਅਨੁਸਾਰ ਜਿਨਸੀ ਹਿੰਸਾ ਸ਼ਬਦ ਦੀ ਵਰਤੋਂ ਕਿਸੇ ਵੀ ਜਿਨਸੀ ਗਤੀਵਿਧੀ ਜੋ ਕਿ ਤੁਹਾਨੂੰ ਡਰਿਆ ਜਾਂ ਅਸਹਿਜ ਮਹਿਸੂਸ ਕਰਾਉਂਦੀ ਹੈ ਦਾ ਵਰਣਨ ਕਰਨ ਲਈ ਕੀਤੀ ਜਾ ਸਕਦੀ ਹੈ। ਜਿਨਸੀ ਹਿੰਸਾ ਵਿੱਚ ਜਿਨਸੀ ਹਮਲਾ, ਜਿਨਸੀ ਸ਼ੋਸ਼ਣ, ਬਲਾਤਕਾਰ ਅਤੇ ਜਿਨਸੀ ਪਰੇਸ਼ਾਨੀ ਸ਼ਾਮਲ ਹੈ। ਇੱਥੇ ਹਿੰਸਾ ਸ਼ਬਦ ਸਰੀਰਕ ਹਮਲੇ ਦੇ ਨਾਲ ਨਾਲ ਭਾਵਨਾਤਮਕ ਅਤੇ ਮਨੋਵਿਗਿਆਨਕ ਨੁਕਸਾਨ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ, ਜੋ ਕਿ ਵਿਅਕਤੀਗਤ ਤੌਰ 'ਤੇ ਜਾਂ ਗੈਰ ਸਰੀਰਕ ਸਾਧਨਾਂ ਦੁਆਰਾ ਜਿਵੇਂ ਕਿ ਔਨਲਾਈਨ ਪਹੁੰਚਾਇਆ ਜਾ ਸਕਦਾ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜੇ ਦਰਸਾਉਂਦੇ ਨੇ ਕਿ ਆਸਟ੍ਰੇਲੀਆ ਵਿੱਚ 5 ਵਿੱਚੋਂ 1 ਔਰਤ ਨੇ 15 ਸਾਲ ਦੀ ਉਮਰ ਤੋਂ ਬਾਅਦ ਜਿਨਸੀ ਹਿੰਸਾ ਦਾ ਅਨੁਭਵ ਕੀਤਾ ਹੈ। ਸੀਨੀਅਰ ਸਰਜੈਂਟ ਮੋਨਿਕਾ ਕੈਲੀ ਵਿਕਟੋਰੀਆ ਪੁਲਿਸ ਦੀ ਸਪੈਸ਼ਲਿਸਟ ਡਿਟੈਕਟਿਵ ਟੀਮ ਦੀ ਅਗਵਾਈ ਕਰਦੀ ਹੈ, ਜੋ ਕਿ ਜਿਨਸੀ ਅਪਰਾਧਾਂ ਦੀ ਜਾਂਚ ਕਰਦੀ ਹੈ ਅਤੇ ਜਿਨਸੀ ਹਿੰਸਾ ਦੇ ਪੀੜਤਾਂ ਨਾਲ ਕੰਮ ਕਰਦੀ ਹੈ। ਉਹ ਕਹਿੰਦੀ ਹੈ ਕਿ ਜਿਨਸੀ ਹਮਲੇ ਨੂੰ ਕਿਸੇ ਵੀ ਨਜ਼ਦੀਕੀ ਸੰਪਰਕ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ, ਜੋ ਕਿ ਅਣਚਾਹੇ ਹੁੰਦੇ ਨੇ।
It's any unwarranted contact of a private part of the anatomy where your free agreement, where consent is not being given. That can be physical touch, can be done through the media. It doesn't always have to be physical touch. There are a range of different ways that a sexual assault can be enacted on somebody else. The sharing of intimate images where there's been no consent to share them. People who will write stories that will be clear in their storytelling on what they're conveying could meet the threshold of what a sexual assault is.
ਜਿਨਸੀ ਹਿੰਸਾ ਨੂੰ ਇੱਕ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ। ਹਾਲ ਹੀ ਦੇ ਸਾਲਾਂ ਵਿੱਚ ਕੁਝ ਆਸਟ੍ਰੇਲੀਅਨ ਅਧਿਕਾਰ ਖੇਤਰ ਜਿਨਸੀ ਅਪਰਾਧਾਂ ਦੇ ਦੋਸ਼ੀ ਲੋਕਾਂ ਨੂੰ ਅਦਾਲਤ ਵਿੱਚ ਇਹ ਸਾਬਤ ਕਰਨ ਲਈ ਲਾਜ਼ਮੀ ਬਣਾਉਣ ਲਈ ਆਪਣੇ ਕਾਨੂੰਨਾਂ ਨੂੰ ਬਦਲ ਰਹੇ ਨੇ ਕਿ ਉਹਨਾਂ ਨੇ ਜਿਨਸੀ ਗਤੀਵਿਧੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਹਿਮਤੀ ਪ੍ਰਾਪਤ ਕੀਤੀ ਸੀ। ਇਨਵੈਸਟੀਗੇਟਿਵ ਜਰਨਲਿਸਟ ਜੈਸ ਹਿਲ ਨੇ 3 ਭਾਗਾਂ ਵਾਲੀ ਡਾਕੂਮੈਂਟਰੀ ਲੜੀ ਆਸਕਿੰਗ ਫੋਰ ਇਟ ਵਿੱਚ ਜਿਨਸੀ ਸਹਿਮਤੀ ਦੀ ਖੋਜ ਕੀਤੀ ਹੈ। ਉਹ ਕਹਿੰਦੀ ਹੈ ਕਿ ਹਰੇਕ ਵਿਅਕਤੀ ਲਈ ਪਹਿਲਾ ਕਦਮ ਇਹ ਪਤਾ ਲਗਾਉਣਾ ਹੁੰਦਾ ਹੈ ਕਿ ਜਿਨਸੀ ਸੰਪਰਕ ਵਿੱਚ ਕੀ ਮਹਿਸੂਸ ਹੁੰਦਾ ਹੈ ਅਤੇ ਕੀ ਚੰਗਾ ਨਹੀਂ ਲੱਗਦਾ। ਇੱਕ ਵਾਰ ਜਦੋਂ ਤੁਸੀਂ ਆਪਣੇ ਰੁੱਖ ਅਤੇ ਸੀਮਾਵਾਂ ਨੂੰ ਜਾਣਦੇ ਹੋ ਤਾਂ ਤੁਹਾਨੂੰ ਉਹਨਾਂ ਨੂੰ ਸਥਾਪਿਤ ਕਰਨਾ ਚਾਹੀਦਾ ਹੈ ਅਤੇ ਆਪਣੇ ਸਾਥੀ ਨੂੰ ਇਹ ਵੀ ਪੁੱਛਣਾ ਚਾਹੀਦਾ ਹੈ ਕਿ ਉਹ ਕਿਵੇਂ ਮਹਿਸੂਸ ਕਰ ਰਹੇ ਨੇ।
It's really about establishing, is this something that we both want to do? Is it something that we're both going to be satisfied with? But in terms of establishing consent in the moment, it's as simple as asking questions as you go through that sexual interaction. Some of the questions you might ask are like, is it okay if I touch you here? Do you like this? Do you want me to do this? Can I do this? Literally just checking in so that it's not a totally silent exercise.
ਜਿਨਸੀ ਸਹਿਮਤੀ ਨੂੰ ਯਕੀਨੀ ਬਣਾਉਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਇਹ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਗੱਲਬਾਤ ਦੇ ਪੂਰੇ ਸਮੇਂ ਦੌਰਾਨ ਕੀਤੀਆਂ ਜਾ ਰਹੀਆਂ ਸਾਰੀਆਂ ਜਿਨਸੀ ਗਤੀਵਿਧੀਆਂ ਦੀ ਇੱਕ ਉਤਸ਼ਾਹੀ ਅਤੇ ਹਾਂ ਪੱਖੀ ਪ੍ਰਵਾਨਗੀ ਹੈ। ਜਿਨਸੀ ਸਹਿਮਤੀ ਨੂੰ ਯਕੀਨੀ ਬਣਾਉਣਾ ਇਹ ਸੋਚਣ ਨਾਲੋਂ ਕਿਤੇ ਜ਼ਿਆਦਾ ਹੈ ਕਿ ਕੋਈ ਵਿਅਕਤੀ ਜਿਨਸੀ ਗਤੀਵਿਧੀ ਲਈ ਸਹਿਮਤ ਹੋ ਰਿਹਾ ਹੈ। ਤੁਹਾਨੂੰ ਮੌਖਿਕ ਅਤੇ ਗੈਰ ਮੌਖਿਕ ਸੰਕੇਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਇਹ ਦਰਸਾਉਂਦੇ ਨੇ ਕਿ ਜਿਨਸੀ ਸਹਿਮਤੀ ਸੁਤੰਤਰ ਤੌਰ 'ਤੇ ਦਿੱਤੀ ਜਾ ਰਹੀ ਹੈ ਜਾਂ ਨਹੀਂ। ਇਹ ਇਸ ਲਈ ਹੈ ਕਿਉਂਕਿ ਸਹਿਮਤੀ ਨੂੰ ਕਿਸੇ ਵੀ ਪੜਾਅ 'ਤੇ ਵਾਪਸ ਲਿਆ ਜਾ ਸਕਦਾ ਹੈ ਅਤੇ ਜੇਕਰ ਤੁਹਾਡਾ ਸਾਥੀ ਚੁੱਪ ਹੋ ਜਾਂਦਾ ਹੈ ਜਾਂ ਅਧਰੰਗ ਹੋ ਜਾਂਦਾ ਹੈ ਤਾਂ ਉਹ ਅਸਹਿਮਤੀ ਦਾ ਸੰਕੇਤ ਦੇ ਸਕਦੇ ਨੇ।
It's not enough for you to presume that there was consent because of certain types of body language or because they didn't say no. Obviously, no looks like no. That person might say stop, but they might just be silent or they might freeze. In a sexual interaction, if you're with someone and they can't say anything, that's not enthusiastic consent. If they say, oh, I'm not sure, and they sound like they're really unsure about what's about to happen, then it's better to check in and say, like, are you sure you want to do this? We don't have to do this.
ਇੱਕ ਵਕੀਲ ਅਤੇ ਲੇਖਕ ਮਾਈਕਲ ਬ੍ਰੈਡਲੀ ਨੇ ਸਾਲਾਂ ਤੋਂ ਜਿਨਸੀ ਹਿੰਸਾ ਪੀੜਤਾਂ ਨਾਲ ਕੰਮ ਕੀਤਾ ਏ। ਉਹ ਕਹਿੰਦਾ ਏ ਕਿ ਕਾਨੂੰਨ ਪਹਿਲਾਂ ਹੀ ਸਪਸ਼ਟ ਉਦਾਹਰਣਾਂ ਸਥਾਪਿਤ ਕਰਦਾ ਏ ਜਿਸ ਵਿੱਚ ਜਿਨਸੀ ਸਹਿਮਤੀ ਨਹੀਂ ਦਿੱਤੀ ਜਾ ਸਕਦੀ।
There are these boundaries around who is capable of giving informed consent. Consent can't be given, for example, being intoxicated or unconscious for whatever reason. Someone with very extreme intellectual disability who simply doesn't understand or cannot understand what they're doing and is incapable of giving consent. Children under 16 are incapable of giving consent per se by law.
ਹਾਲਾਂਕਿ ਸ਼੍ਰੀ ਬ੍ਰੈਡਲੀ ਇਹ ਵੀ ਕਹਿੰਦੇ ਨੇ ਕਿ ਕੁਝ ਸਮੱਸਿਆਵਾਂ ਦੇ ਖੇਤਰ ਨੇ ਕਿ ਕਾਨੂੰਨੀ ਪ੍ਰਣਾਲੀ ਬਲਾਤਕਾਰ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦੀ ਹੈ ਅਜਿਹੀਆਂ ਸਥਿਤੀਆਂ ਵਿੱਚ ਜਿੱਥੇ ਕਿ ਡਰ ਜਾਂ ਦਬਾਅ ਕਾਰਨ ਸਹਿਮਤੀ ਦਿੱਤੀ ਜਾ ਸਕਦੀ ਹੈ।
Gets into a greyish area where someone's will has been overborne because of duress, force, or coercion. It's a particularly thorny subject in the context of family and domestic violence. If a person is in a coercive control relationship that includes sexual coercion, then although they may be actively consenting in a practical sense, but if that's really because they don't believe they have a safe alternative choice or they've actually lost the ability to exercise free will, then there is no consent.
ਜਿਨਸੀ ਸਹਿਮਤੀ ਦੀ ਮੰਗ ਕਰਨ, ਦੇਣ ਅਤੇ ਇਨਕਾਰ ਕਰਨ ਦੇ ਪਹਿਲੂ ਇਸ ਸਾਲ ਭਾਵ 2023 ਤੋਂ ਆਸਟ੍ਰੇਲੀਅਨ ਰਾਸ਼ਟਰੀ ਪਾਠਕ੍ਰਮ ਦਾ ਇੱਕ ਲਾਜ਼ਮੀ ਤੱਤ ਬਣ ਗਏ ਨੇ। ਇਹ ਨਿਰਦੇਸ਼ ਆਲੋਚਨਾ ਦੇ ਜਵਾਬ ਵਜੋਂ ਆਇਆ ਏ ਜਿਸ ਵਿੱਚ ਕਿਹਾ ਗਿਆ ਏ ਕਿ ਲਿੰਗਤਾ ਦੀਆਂ ਸਮਕਾਲੀ ਧਾਰਨਾਵਾਂ ਅਤੇ ਜਿਨਸੀ ਸ਼ੋਸ਼ਣ ਦੀ ਰੋਕਥਾਮ ਤੇ ਕਾਫੀ ਧਿਆਨ ਨਹੀਂ ਦਿੱਤਾ ਗਿਆ ਸੀ। ਨਵੇਂ ਪਾਠਕ੍ਰਮ ਦਾ ਉਦੇਸ਼ ਸਹਿਮਤੀ ਅਤੇ ਆਦਰਪੂਰਨ ਸਬੰਧਾਂ ਨੂੰ ਉਮਰ ਦੇ ਅਨੁਕੂਲ ਤਰੀਕੇ ਨਾਲ ਸਿਖਾਉਣਾ ਏ ਅਤੇ ਜ਼ਬਰਦਸਤੀ ਅਤੇ ਸ਼ਕਤੀ ਅਸੰਤੁਲਨ ਨੂੰ ਕਵਰ ਕਰਦਾ ਏ। ਇਹ ਮਰਦਾਂ ਅਤੇ ਔਰਤਾਂ ਤੇ ਰੱਖੀਆਂ ਗਈਆਂ ਪਰੰਪਰਾਗਤ ਸੱਭਿਆਚਾਰਕ ਉਮੀਦਾਂ ਵਿੱਚ ਅੰਤਰ ਸਮੇਤ ਲਿੰਗਕ ਰੂੜੀਵਾਦਾਂ ਨੂੰ ਵੀ ਖੋਜਦਾ ਏ। ਰਿਚੀ ਹਾਰਡਕੋਰ ਇੱਕ ਸਿੱਖਿਅਕ ਅਤੇ ਕਾਰਕੁਨ ਹੈ ਜਿਸ ਦਾ ਪਰਿਵਾਰ ਅਤੇ ਜਿਨਸੀ ਹਿੰਸਾ ਦੀ ਰੋਕਥਾਮ ਵਿੱਚ ਕੰਮ ਕਰਨ ਦਾ ਸਾਲਾਂ ਦਾ ਤਜਰਬਾ ਏ। ਉਹ ਪੂਰੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸਕੂਲਾਂ ਨੂੰ ਸਪਸ਼ਟ ਸੈਕਸ ਸਿੱਖਿਆ ਅਤੇ ਸਹਿਮਤੀ ਪ੍ਰੋਗਰਾਮ ਪ੍ਰਦਾਨ ਕਰਦਾ ਏ। ਉਸ ਦਾ ਮੰਨਣਾ ਹੈ ਕਿ ਸੱਭਿਆਚਾਰਕ ਨਿਯਮਾਂ ਵਿੱਚ ਅੰਤਰ ਹੈ ਜੋ ਕਿ ਔਰਤਾਂ ਦੇ ਜਿਨਸੀ ਉਦੇਸ਼ ਦੇ ਕਾਰਨ ਸੈਕਸ ਬਾਰੇ ਖੁੱਲ੍ਹ ਕੇ ਬੋਲਣ ਨੂੰ ਵਰਜਿਤ ਕੀਤਾ ਜਾਂਦਾ ਏ ਅਤੇ ਇਸ ਨੂੰ ਕਲੰਕ ਸਮਝਿਆ ਜਾਂਦਾ ਏ। ਜਦੋਂ ਕਿ ਬੱਚੇ ਵੱਧ ਤੋਂ ਵੱਧ ਸਪਸ਼ਟ ਅਤੇ ਅਕਸਰ ਹਿੰਸਕ ਅਸ਼ਲੀਲ ਸਮੱਗਰੀ ਤੱਕ ਆਨਲਾਈਨ ਪਹੁੰਚ ਕਰਦੇ ਨੇ।
Popular culture normalizes sexual aggression and sexual dominance, often in a gendered asymmetrical way. Boys and men often have power over women and girls. Women and girls are shaped to sexually acquiesce to male advances. We really need to do a better job of talking about sexual autonomy and sexual agency and mutual sexual pleasure and talk about like the good side of sex as much as avoiding the harm of it, because sex is this amazing human experience and however you're having it, no one should be getting hurt physically, emotionally or spiritually.
ਦਿੱਤੀ ਗਈ ਜਿਨਸੀ ਸਹਿਮਤੀ ਵਾਪਸ ਲਿੱਤੇ ਜਾਣ ਦੇ ਯੋਗ ਹੈ ਅਤੇ ਪੀੜ੍ਹੀਆਂ ਆਪਣੇ ਨਜ਼ਦੀਕੀ ਗੱਲਬਾਤ ਦੌਰਾਨ ਜਿਨਸੀ ਸਹਿਮਤੀ ਮੰਗਣ ਦੇ ਆਦੀ ਹੋ ਗਈਆਂ ਨੇ। ਇਸ ਦਾ ਮਤਲਬ ਇਹ ਹੈ ਕਿ ਬਹੁਤ ਸਾਰੇ ਜਿਨਸੀ ਸੰਬੰਧ ਅਣਜਾਣੇ ਵਿੱਚ ਗੈਰ ਸਹਿਮਤੀ ਵਾਲੇ ਹੋ ਸਕਦੇ ਨੇ।
Let's give everyone the language that they need and then the social normalization of having these conversations. I think it will undo a lot of harm. When we talk about rape, we often think about someone jumping out of the bushes with a knife and dragging someone off, and sadly that happens. But most sexual violence is perpetrated by someone who knows the victim, or people on Tinder dates, or even within relationships. That's the fact of the matter. So how do we ensure that people are having non-violent, mutually pleasurable, consensual sexual experiences?
ਜੈਸ ਹਿਲ ਦੇ ਮੁਤਾਬਕ ਕੁਦਰਤੀ ਮਹਿਸੂਸ ਕਰਨ ਵਾਲੇ ਤਰੀਕੇ ਨਾਲ ਜਿਨਸੀ ਸਹਿਮਤੀ ਦੀ ਮੰਗ ਕਰਨੀ ਸਿੱਖਣ ਵਿੱਚ ਸੈਕਸ ਦੇ ਆਲੇ ਦੁਆਲੇ ਸੱਭਿਆਚਾਰਕ ਤੌਰ 'ਤੇ ਥੋਪੀ ਗਈ ਸ਼ਰਮ, ਗਲਤ ਥਾਵਾਂ, ਲਿੰਗਕ ਜਿਨਸੀ ਉਮੀਦਾਂ ਅਤੇ ਨਾਰੀ ਅਤੇ ਮਰਦਾਨਗੀ ਦੀਆਂ ਪੁਰਾਣੀਆਂ ਧਾਰਨਾਵਾਂ ਨੂੰ ਅਪਡੇਟ ਕਰਨਾ ਸ਼ਾਮਲ ਹੈ।
There is definitely a lot for women and men to unlearn in terms of how they situate and construct their own desire. It's no small task. That's why saying yes is as important as saying no.
ਜੇ ਤੁਹਾਨੂੰ ਭਾਵਨਾਤਮਕ ਸਹਾਇਤਾ ਦੀ ਲੋੜ ਹੈ ਤਾਂ ਤੁਸੀਂ 1800 ਰਿਸਪੈਕਟ ਜਾਂ 1311114 'ਤੇ ਲਾਈਫਲਾਈਨ ਨਾਲ ਜਾਂ 1800-22-4636 'ਤੇ ਬਿਓਂਡ ਬਲੂ ਨਾਲ ਸੰਪਰਕ ਕਰ ਸਕਦੇ ਹੋ। ਇਹ ਜਾਣਕਾਰੀ SBS ਤੋਂ ਕਲੌਡੀਆਨਾ ਬਲੈਂਕੋ ਦੀ ਮਦਦ ਦੇ ਨਾਲ ਪੰਜਾਬੀ ਭਾਸ਼ਾ ਵਿੱਚ ਪਾਰਸ ਨਾਗਪਾਲ ਦੁਆਰਾ ਤੁਹਾਡੇ ਅੱਗੇ ਪੇਸ਼ ਕੀਤੀ ਗਈ ਹੈ।